जगत गुरु गुरु नानक साहब जी महाराज जी नूं पांधे कोल पढ़ने पाया है, पर जिवें नगरां विच प्रभात फेरियां विच पढ़िया जांदा है, पांधे कोल पढ़ने पाया, पांधे नूं आप पढ़ाया, पट्टी ते लिखिया एक अंकार, एक मस्ताना जोगी तकिया मैं बाबर दे दरबार, एक मस्ताना जोगी। पांधे कोल पढ़न पाया ते पांधे ने पहले दिन पढ़ाया, जो पढ़ाउंदा है सतगुरु जी अख दे फोर दे विच पढ़ जांदे है। हैरान भी है ते खुशी भी है इहनूं कि छेती पढ़ जाणगे इनाम मिलेगा। अगले दिन फिर पिता जी सतगुरां नूं पांधे कोल छड के आए। अज पांधा पढ़ाउंदा है पर सतगुरु जी अगों बोलदे नहीं, पढ़दे नहीं। बोले ने अमृत बचन जिस दे नाल गोपाल पांधे दा बलदा तपदा हिरदा सतगुरां ने शांत कीता है। दुनियावी पढ़ाई पढ़ी हुई सी पांधे ने, पर अंदर दी पढ़ाई गुरु बाबे ने पढ़ाई कि बाहर बड़िया किताबां फरोलियां ने, पर दिल दा वरका नहीं कदे फोल के वेखिया। सतगुरु जी ने उस पासे पांधा जी दा ध्यान दवाया है। आओ मन और बिरतियां नूं गुरु पातशाह दे पवित्र चरणा नाल जोड़ के सतगुरु गुरु नानक साहब जी महाराज जी का पवित्र पावन इतिहास सरवण करिए। आखिए जी सतनाम
श्री वाहे गुरु साहेब जी,
सतनाम
श्री वाहे गुरु साहेब जी। कबित पांदे ने हकार लीन बालन ते जोदा कीन,
पांदे ने सतगुरु जी नूं बालकां तों दूजियां तों वखरा कीता आवाज मार के। कारण सी क्योंकि एक दिन पहला जदों सतगुरु जी आए ने ते बड़ा सुंदर पढ़े ने, उन्हूं पता सी भी ये बालक दूजे बालकां दे नालों तेज पढ़न वाला है, इस करके वखरा करके नूं छेती पढ़ा दिया। दूजे बालकां ने इन्नी छेती पढ़ना नहीं जिन्ना इन्ने पढ़ जाना। तो पांधे ने आवाज मार के सतगुरु जी नूं बाकी जिहड़े बालक ने उन्हां तों वखरा कीता है।
लेखे हूं कि सीख दीन नानक सुजान को,
और जेड़ी गणित दी विद्या हुंदी है लेखे दी पहाड़े वगैरा वो सतगुरु सच्चे पातशाह जी नूं सिखाउण लगा है, उचारण करके बोलदा ते सुणाउंदा है।
तूशनी कपाए पादा बार बार कहे बाचे,
वो बोलदा के बोलो मेरे पिछे, सतगुरु जी चुप हो गए कुछ नहीं बोलदे। वो कहिंदा नानक बोलो, वो पहाड़े बोलदा के बोलो मेरे पिछे, पर सतगुरु जी नहीं बोलदे। पातशाह जी तुशनीक हो गए ने, चुप हो गए ने।
कैसे तू ना बोले अज सुने दे ना कान को,
कहन लगा नानक अज की हो गया तेनू, कल ता तू बड़ा सुंदर पढ़दा सी, अज तू क्यों चुप हो गया, क्यों नहीं बोलदा, क्यों नहीं पढ़दा।
पली बिद काल पैड़े पड़े तू बिसाल सब,
पली प्रकार नल तुसी कल बड़े वधिया पहाड़े पढ़े सी, जेड़ा पहाड़ा मैं बोलदा सी वो पहाड़ा तुसी झट पिछे पढ़दे सी, कल ता बड़ा सुंदर पढ़ रहे सी, आज की हो गया, आज क्यों नहीं पढ़दे।
तैसे अब पढ़ो हेरो और लर कान को,
उसे तरह पढ़ो जिवें कल पढ़दे सी। आ वेखो दूजे बच्चे भी पढ़ रहे ने, वो भी बोल के उच्चारण करके पढ़ रहे ने, तुसी भी पढ़ो।
होवे वड्डो जब पढ़ो काज आवे तब,
जदों तुसी वड्डे होवोगे ना ते एही पढ़ाई तुहाडे दो अक्खर पढ़े काम आउणगे। आ जिहड़ी पढ़ाई तुसी पढ़ लोगे ए पढ़ाई वड्डिया होके तुहाडे काम आवेगी।
अब खेलन मैं जियो तेरो खाए छूछ कान को,
आ गल मेरी वल ध्यान दियो, आ खेडा विच मस्ती करन वाले पासे ध्यान है तुहाडा, वेखो छड़ी है मेरे कोल, नाले डरावा भी दिंदा सतगुरां नूं, कहिंदा आ छड़ी है मेरे कोल, आ छड़ी दे नाल तेनू मारांगा जे तू मेरी गल ना मन्नेगा।
मर हरी चंद सुन श्रोणन बैना अनुकंपना ਬਾਨੀ ਪਨੀ ਰਸਾਲੇ।
ਜਦੋਂ ਪਾਂਧਾ ਇਸ ਤਰ੍ਹਾਂ ਬੋਲਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਰਵਣੀ ਸੁਣਿਆ ਤੇ ਜਿਨ੍ਹਾਂ ਦੇ ਅੰਦਰ ਕਿਰਪਾ ਹੈ, ਅਨੁਕੰਪਾ ਨਾਲ ਭਰੇ ਹੋਏ, ਕਰੁਣਾ ਨਾਲ ਭਰੇ ਹੋਏ ਨੇ ਸਤਿਗੁਰੂ ਜੀ, ਬੜੀ ਰਸਦਾਇਕ ਬਾਣੀ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਚੋਂ ਬੋਲੇ।
ਕਿਆ ਆਪ ਪੜੇ ਤੁਮ ਕਰ ਹੋ ਨਿਜ ਸਮ।
ਮਹਾਰਾਜ ਜੀ ਕਹਿਣ ਲੱਗੇ, ਪਾਂਧਾ ਜੀ ਤੁਸੀਂ ਕੀ ਪੜ੍ਹਾਈ ਕੀਤੀ ਹੈ, ਕੀ ਪੜ੍ਹਿਆ ਹੋਇਆ ਤੁਸੀਂ, ਜੋ ਪੜ੍ਹ ਕੇ ਤੁਸੀਂ ਮੈਨੂੰ ਆਪਣੇ ਵਰਗਾ ਕਰਨਾ ਚਾਹੁੰਦੇ ਹੋ।
ਕਹਿ ਲਾਹਾ ਲੈ
ਸਾਲੇ। ਦੱਸੋ ਤੁਸੀਂ ਕੀ ਲਾਹਾ ਖੱਟਿਆ ਹੁਣ ਤਾਈ। ਪਾਤਸ਼ਾਹ ਕਹਿੰਦੇ, ਜਿਹੜੀ ਪੜ੍ਹਾਈ ਪਾਂਧਾ ਜੀ ਤੁਸੀਂ ਪੜ੍ਹੀ ਹੈ ਤੇ ਉਹ ਪੜ੍ਹ ਕੇ ਤੁਸੀਂ ਮੈਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੇ ਵੀ ਮੈਂ ਵੀ ਤੁਹਾਡੇ ਵਰਗਾ ਹੋ ਜਾ, ਇਹ ਤਾਂ ਦੱਸੋ ਵੀ ਤੁਸੀਂ ਲਾਹਾ ਕੀ ਖੱਟਿਆ। ਜਿਹੜਾ ਲਾਹਾ ਇਹ ਸੰਸਾਰ ਚ ਲੈਣ ਆਇਆ ਮਨੁੱਖ, ਕਿ ਉਹ ਲਾਹਾ ਤੁਸੀਂ ਇਹ ਪੜ੍ਹਾਈ ਪੜ੍ਹ ਕੇ ਖੱਟ ਲਿਆ? ਪਾਤਸ਼ਾਹ ਏਦਾਂ ਪੁੱਛਿਆ।
ਸੇ ਮੁਖੀ ਵਿਸ਼ੇਖਾ ਕੋ ਪਲ ਲੇਖਾ।
ਮੈਨੂੰ ਉਹ ਲੇਖਾ ਭਲਾ ਮੰਨਿਆ ਜਾਂਦਾ ਜਿਹੜਾ ਸ੍ਰੇਸ਼ਟ ਲੇਖਾ ਹੋਵੇ।
ਪਾਂਧਾ ਮੋਹੇ ਬਤਾਏ।
ਪਾਂਧਾ ਜੀ ਮੈਨੂੰ ਵੀ ਉਹ ਲੇਖਾ ਦੱਸੋ ਜਿਸ ਲੇਖੇ ਨੂੰ ਪੜ੍ਹ ਕੇ ਉੱਥੇ ਲੇਖਾ ਨਹੀਂ ਦੇਣਾ ਪੈਂਦਾ।
ਇਉਂ ਉੱਤਰ ਦੀਜੇ ਮਨ ਸਮਝੀਜੈ।
ਮੈਨੂੰ ਜਵਾਬ ਦਿਓ ਤੇ ਮੇਰੇ ਮਨ ਨੂੰ ਸਮਝਾਵੋ।
ਪੀਚੈ ਮੁਝੇ ਪੜਾਏ।
ਪਹਿਲਾਂ ਆਪ ਸਮਝੋ ਕਿ ਜਿਹੜਾ ਲੇਖਾ ਤੁਸੀਂ ਪੜ੍ਹਦੇ ਹੋ ਜਾਂ ਇਹ ਜਿਹੜਾ ਗਣਿਤ ਤੁਸੀਂ ਪੜ੍ਹਦੇ ਹੋ, ਇਹਨੂੰ ਪੜ੍ਹ ਕੇ ਕੀ ਲਾਹਾ ਤੁਸੀਂ ਖੱਟਿਆ ਹੈ। ਜਦੋਂ ਆਪ ਸਮਝ ਜਾਓਗੇ ਫਿਰ ਬਾਅਦ ਵਿੱਚ ਮੈਨੂੰ ਪੜ੍ਹਾਇਓ।
ਹੋਏ ਪਾਦਾ ਬਿਸਮੈ ਅਦਭੁਤ ਰਸਮੈ।
ਪਾਂਧੇ ਨੇ ਅੱਜ ਤਾਈਂ ਕਿਸੇ ਬਾਲਕ ਕੋਲੋਂ ਇਹ ਸਵਾਲ ਨਹੀਂ ਸੀ ਸੁਣਿਆ। ਬੜਾ ਵਿਸਮਾਦ ਵੀ ਹੋਇਆ, ਹੈਰਾਨ ਵੀ ਹੋਇਆ ਕਿ ਕਿੱਦਾਂ ਦੇ ਸਵਾਲ ਕਰਦਾ ਬਾਲਕ, ਪੰਜਾਂ ਛਿਆਂ ਸਾਲਾਂ ਦਾ, ਸੱਤਾਂ ਸਾਲਾਂ ਦਾ ਬੱਚਾ ਹੈ, ਸਵਾਲ ਕਿੱਦਾਂ ਦੇ ਕਰ ਰਿਹਾ। ਬੜਾ ਹੈਰਾਨ ਵੀ ਹੋਇਆ ਪਾਂਧਾ।
ਆਨਨ ਬਚਨੀ ਅਲਾਏ।
ਗੋਪਾਲ ਪਾਂਧਾ ਬੋਲਿਆ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੈਰਾਨੀ ਨਾਲ ਕਹਿਣ ਲੱਗਾ,
ਸਭ ਜਾਨੋ ਗਿਣਤੀ ਅਵਨੀ ਮਿਣਤੀ।
ਉਹਨੇ ਸੋਚਿਆ ਵੀ ਸ਼ਾਇਦ ਮੇਰੀ ਵਿਦਿਆ ਬਾਰੇ ਪੁੱਛਦਾ ਵੀ ਤੂੰ ਕੀ ਪੜ੍ਹਿਆ ਦੱਸ। ਉਹਨੇ ਜਿਹੜੀ ਵਿਦਿਆ ਆਉਂਦੀ ਸੀ ਪਾਂਧੇ ਨੂੰ ਅੱਗੋਂ ਉਹ ਦੱਸਿਆ। ਕਹਿਣ ਲੱਗਾ, ਮੈਂ ਇਹ ਜਿੰਨਾ ਗਣਿਤ ਹੈ, ਗਣਿਤ ਦੀ ਜਿੰਨੀ ਵਿਦਿਆ ਮੈਂ ਉਹ ਜਾਣਦਾ। ਜ਼ਮੀਨ ਨੂੰ ਮਿਣਨਾ, ਜ਼ਮੀਨ ਦੀ ਮਪਾਈ ਕਰਨੀ, ਇਹਦੀ ਮਿਣਤੀ ਕਰਨੀ ਜ਼ਰੀਬ ਦੇ ਨਾਲ, ਉਹਦੇ ਵਿੱਚੋਂ ਵਿਸਵੇ ਕੱਢਣੇ, ਵਿਸਿਆਂ ਦੇ ਵਿੱਚੋਂ ਫੇਰ ਅੱਗੇ ਹੋਰ ਕਈ ਪ੍ਰਕਾਰ ਦੀ ਜਿਹੜੀਆਂ ਮਿਣਤੀਆਂ ਹੁੰਦੀਆਂ ਜ਼ਮੀਨਾਂ ਦੀਆਂ, ਉਹ ਕਹਿੰਦਾ ਮੈਂ ਸਾਰੀ ਮਿਣਤੀ ਗਿਣਤੀ ਜਾਣਦਾ ਹਾਂ।
ਡੋਡੇ ਗਨਨ ਸਵਾਏ।
ਮੈਨੂੰ ਸਵਾਏ ਦਾ ਪਹਾੜਾ ਆਉਂਦਾ, ਮੈਨੂੰ ਡਿਓਡੇ ਦਾ ਪਹਾੜਾ ਆਉਂਦਾ, ਇਹ ਜਿੰਨੇ ਪਹਾੜੇ ਨੇ ਡਿਓਡਾ ਸਵਾਇਆ ਇਹ ਮੈਨੂੰ ਆਉਂਦੇ ਹਨ।
ਤੌਂਚੇ ਪੁਨ ਊਂਟੇ ਜੋਰਨ ਕੋਟੇ।
ਤੌਂਚਾ ਕਹਿੰਦੇ ਨੇ ਸਾਢੇ ਚਾਰ ਦੇ ਪਹਾੜੇ ਨੂੰ, ਵੀ ਸਾਢੇ ਚਾਰ ਦਾ ਪਹਾੜਾ ਵੀ ਮੈਨੂੰ ਆਉਂਦਾ। ਉਹਦੋਂ ਕਹਿੰਦੇ ਨੇ ਸਾਢੇ ਤਿੰਨ ਦੇ ਪਹਾੜੇ ਨੂੰ, ਮੈਨੂੰ ਸਾਢੇ ਤਿੰਨ ਦਾ ਪਹਾੜਾ ਵੀ ਆਉਂਦਾ, ਸਵਾ ਤਿੰਨ ਦਾ ਪਹਾੜਾ ਵੀ ਆਉਂਦਾ, ਮੈਂ ਪੌਣੇ ਚਾਰ ਦਾ ਪਹਾੜਾ ਵੀ ਪੜ੍ਹ ਲੈਂਦਾ ਚੰਗੀ ਤਰ੍ਹਾਂ। ਪਹਿਲਾਂ ਤਾਂ ਬਾਅਦ ਵਿੱਚ ਸਿੱਧੇ ਸਿੱਧੇ ਪਹਾੜੇ ਹੁੰਦੇ ਆ, ਦੋ ਦਾ, ਫਿਰ ਤਿੰਨ ਦਾ, ਚਾਰ ਦਾ, ਪਹਿਲਾਂ ਸਵਾਏ ਦਾ ਵੀ ਹੁੰਦਾ, ਡਿਓਡੇ ਦਾ ਵੀ ਹੁੰਦਾ, ਪੌਣੇ ਦਾ ਵੀ ਹੁੰਦਾ, ਫਿਰ ਇੱਕ ਦਾ ਹੁੰਦਾ, ਫਿਰ ਦੋ ਦਾ, ਢਾਈ ਦਾ, ਸਾਢੇ ਤਿੰਨ ਦਾ। ਅੱਜ ਵਾਂਗੂ ਕੈਲਕੂਲੇਟਰ ਵਗੈਰਾ ਨਹੀਂ ਸਨ ਹੁੰਦੇ, ਇੱਦਾਂ ਦਿਮਾਗ ਹੀ ਸਨ ਲੋਕਾਂ ਦੇ, ਉਹਦੇ ਨਾਲ ਹੀ ਮਿੰਟਾਂ 'ਚ ਹਿਸਾਬ ਕਰ ਲੈਂਦੇ ਸਨ। ਕਹਿੰਦਾ ਜੀ ਮੈਨੂੰ ਇਹ ਸਾਰੇ ਪਹਾੜੇ ਆਉਂਦੇ ਆ ਪੜ੍ਹਨੇ।
ਗ੍ਰਾਮ ਕਾਰ ਪਟਵਾਰੇ।
ਜਿਹੜੀ ਪਿੰਡਾਂ ਦੀ ਪਟਵਾਰੀ ਦੀ ਕਿਰਤ ਹੁੰਦੀ ਆ, ਪਟਵਾਰੀ ਦਾ ਜਿਹੜਾ ਕੰਮ ਹੁੰਦਾ, ਜ਼ਮੀਨਾਂ ਦੀਆਂ ਮਿਣਤੀਆਂ ਕਰਨੀਆਂ, ਗਰਦਾਵਰੀਆਂ ਕਰਨੀਆਂ, ਉਹ ਇੰਤਕਾਲ ਕਰਨੇ, ਜੋ ਪਟੇ ਬਣਾਉਣੇ ਲਿਖਣੇ, ਕਹਿੰਦਾ ਉਹ ਸਾਰੀ ਵਿਦਿਆ ਮੈਨੂੰ ਚੰਗੀ ਤਰ੍ਹਾਂ ਆਉਂਦੀ ਹੈ।
ਜਿਸ ਕੇ ਅਨੁਸਾਰੀ ਰੋਜੀ ਥਾਰੀ।
ਤੁਹਾਡੇ ਘਰ ਦੀ ਜਿਹੜੀ ਰੋਜੀ ਰੋਟੀ ਚੱਲਦੀ ਹੈ ਇਸੇ ਪਟਵਾਰੀ ਦੀ ਕਿਰਤ ਨਾਲ ਚੱਲਦੀ ਹੈ। ਤੁਹਾਡਾ ਪਿਤਾ ਪਟਵਾਰੀ ਹੈ ਤੇ ਜਿਹੜਾ ਇਹ ਪਟਵਾਰੀ ਦਾ ਕੰਮ ਕਾਰ ਹੁੰਦਾ, ਪਟਵਾਰੀ ਦੀ ਜਿਹੜੀ ਵਿਦਿਆ ਹੁੰਦੀ ਹੈ, ਉਹਨੇ ਕਿਹੜੀ ਕਿਹੜੀ ਪੜ੍ਹਾਈ ਪੜ੍ਹਨੀ, ਜ਼ਰੀਬ ਕਿਵੇਂ ਫੇਰਨੀ ਹੈ, ਕਿਵੇਂ ਉਹਨੇ ਮਿਣਤੀਆਂ ਗਿਣਤੀਆਂ ਕਰਨੀਆਂ ਨੇ ਜ਼ਮੀਨਾਂ ਦੀਆਂ, ਉਹ ਸਾਰੀ ਵਿਦਿਆ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।
ਪੜ੍ਹੋ ਨਾ ਕਿਉਂ ਇਤ ਤਾਰੇ।
ਤੁਸੀਂ ਕਿਉਂ ਨਹੀਂ ਪੜ੍ਹਦੇ ਮੇਰੇ ਕੋਲੋਂ ਪ੍ਰੇਮ ਨਾਲ ਜੋ ਮੈਂ ਤੁਹਾਨੂੰ ਪੜ੍ਹਾਉਣਾ, ਮੈਂ ਇਹ ਪਟਵਾਰੀ ਦਾ ਕੰਮ ਹੀ ਸਿਖਾਉਣਾ ਤੁਹਾਨੂੰ। ਤੁਹਾਡੇ ਪਿਤਾ ਦੇ ਕੋਲ ਵੀ ਪਟਵਾਰੀ ਦਾ ਕਿੱਤਾ ਹੈ ਤੇ ਉਹੀ ਕਿੱਤਾ ਮੈਂ ਤੁਹਾਨੂੰ ਸਿਖਾਉਣ ਲੱਗਾ।
ਇਨ ਬਿਦ ਜੀ ਬਾਦਾ सुन श्रुत पादा।
महाराज जी कह लगे पांदा ये जेड़ी विद्या तैं दसदा ये ता बनन वाली है, एदे नाल ता बनिया जांदा जीव। इन बिद जी बाधा, महाराज कहिंदे इदां दा जीव बनिया होया, इदां दियां जिहड़ियां हंकारी हंकार भरन वालियां विद्यावां ने। हे पांदा जी सुनो,
फाए परन अपारे,
फाए ने कई प्रकार दे, उन्हां फाहां दे विच जीव फसदा है।
कै काज न आवे जब दुख पावे,
जदों जीव नूं दुख पाणा पैंदा ना उत्थे, फिर आ जिहड़े ढोंचे दे पहाड़े जाए सवाए ते डोडे दे पहाड़े नहीं उत्थे काम आउंदे, जदों जम पकड़ के दुख दिंदे है। फिर उन्होंने ढाई दा पहाड़ा सुन के नहीं छड़ना पांदा जी, वे नू पहाड़ा आउंदा डेडो दा जां सवाए दा जां ढोंचे दा पहाड़ा, साढ़े तीन साढ़े चार दा पहाड़ा आउंदा, वह सुन के नहीं छड़दे हुंदे पांदा जी। जदों जीव नू दुख मिलदा ओदों फिर ये पढ़ाइयां पढ़िया हुई काम नहीं आउंदियां।
होत नहीं छुटकारे,
जीव दा छुटकारा नहीं हुंदा जम्मा दे गिरफ्त तो।
सब बैस बिहावे पुन पछतावे,
सारी उम्र लंघ जांदी है ते फिर बंदा मन ही मन पछतावा करदा है कि मैं अपनी जिंदगी अजाई गवा दिती है।
जब जावे जम द्वार,
जदों जम द्वार जाना पैंदा है ओथे फिर जाके केवल पश्चाताप दी अग दे विच ही जीव नू सड़ना पैंदा है।
ए लेखा गाहे छुटे हो जे चाहे,
एहो जिहा लेखा गाओ जे छुटना चाहुंदे हो।
जो मैं करूं उचारे,
जिहड़ा लेखा मैं तुहानू उचार के दसदा पांदा जी, जे ए लेखा लिख के जान लो तां छुटकारा हो सकदा है, जमा तो बंद खलासी हो सकदी है। जेड़ा लेखा मैं दसन लगा जे इस लेखे नू जान लो, जे इस लेखे नू पढ़ लवो।
दोहरा कमल बदन सुख सदन गुरे, करुणा मन पर लियाए।
कमल वर्गे मुखड़े वाले सतगुरु जी करुणा दे रस विच आए हन। पहला उपदेश अपने मुखार बिंद चो उचारण करके गुरबाणी दा पहला शब्द जो सतगुरु जी ने अपनो मुखों उचारण कीता है, उचारण करके गोपाल पांदे नूं उपदेश देण लगे हन।
पांदे प्रत कल्याण दा बोले शब्द उठाए,
गोपाल पांदे प्रति उपदेश करन वास्ते गुरदेव जी ने ए पावन अमृत बोल मुख वाक महावाक अपने मुखों उचारण कीते ने। निरंकार दे घर विचों सब तो पहला शब्द जो गुरु बाबा जी दे हिरदे विच उतरिया, जो श्री गुरु ग्रंथ साहिब विच महाराज जी ने दर्ज कीता, ओ पावन शब्द गुरदेव ने अपने मुखों उचारिया। सुनो जी,
श्री राग महल पहला, जाल मो कस मस कर मत कागद कर सारे।
राग महला पहला, पहले पातशाह धन गुरु नानक साहब का उचारण किया पावन शब्द है। गरीब नवाज साहब जी बोले जाल मोह, पहला शब्द गुरुदेव दे मुखों उचरिया, अमृत झरन लगा, बाणी उचरह साध जन अम्यों चला झरने, इथों शुरुआत हुई है अमृत दी। पहला महावाक गुरुदेव दे मुखों उचरिया जा रहा है, बोले जाल मोह कस मस कर मत कागद कर सार। मोह नू साड़ के जाल मोह नू जला दियो, ओनू कस के फिर ओदी स्याही बनाओ। पुराने समयां विच बनन वालियां स्याहियां ओ सड़े हुए दीवे दी जिहड़ी कालख हुंदी सी ओहदे तों बनदियां सन, बत्ती ने सड़ना कालख कट्ठी होणी ओहदी स्याही बणाउंदे सी, ओहदे च बदामां दे सक जां होर कई कुछ पा के। श्री गुरु ग्रंथ साहिब जी दे बहुत सारे पावन सरूप हस्त लिखत दर्शन करो, उन्हां विच बकायदा पिछले पासे स्याही बनाउण दी विधि लिखी हुंदी है, क्योंकि हथ लिखत सरूप जदों लिखे जांदे सन ते स्याही आप बनाई जांदी सी। बकायदा कई स्याहियां इन्नियां कीमती बनाईयां जांदियां, उहदे च सोना भी पाया जांदा ते चमकदार अखर हुंदे। ਉਹਦੇ ਵਿੱਚ ਕਈ ਪ੍ਰਕਾਰ ਦੀਆਂ ਇਹੋ ਜਿਹੀਆਂ ਜਿਹੜੀਆਂ ਪੁਰਾਤਨ ਆਯੁਰਵੇਦਿਕ ਜਿਵੇਂ ਨਿੰਮ ਵਗੈਰਾ ਪਾਈ ਜਾਂਦੀ ਕਿ ਜਦੋਂ ਸਰੂਪ ਲਿਖੇ ਜਾਣ ਉਸ ਸ਼ਾਹੀ ਨਾਲ ਤੇ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਕੋਈ ਜਿਵੇਂ ਕਾਗਜ਼ ਨੂੰ ਕੀੜਾ ਵਗੈਰਾ ਲੱਗ ਜਾਂਦਾ ਸਿਮਕ ਵਗੈਰਾ ਲੱਗ ਜਾਂਦੀ ਉਹ ਨਾ ਲੱਗੇ ਤੋ ਸ਼ਾਹੀਆਂ ਦੀ ਵਿਧੀ ਵੀ ਲਿਖੀ ਮਿਲਦੀ ਹੈ ਉਹ ਪਹਿਲਾਂ ਦੀਵੇ ਦੀ ਜਿਹੜੀ ਲਾਟ ਤੋਂ ਕਾਲਖ ਹੋਣੀ ਉਹ ਇਕੱਠੀ ਕਰਨੀ ਤੇ ਉਹਨੂੰ ਘਸ ਘਸ ਕੇ ਉਹਦੀ ਸ਼ਾਹੀ ਬਣਾਉਂਦੇ ਪਾਤਸ਼ਾਹ ਇੱਥੇ ਉਦਾਹਰਣ ਦਿੰਦੇ ਕਹਿੰਦੇ ਜਿਹੜਾ ਤੁਹਾਡੇ ਅੰਦਰ ਮੋਹ ਹੈ ਨਾ ਮੋਹ ਪਦਾਰਥਾਂ ਦਾ ਵਸਤੂਆਂ ਦਾ ਜੀਆਂ ਦਾ ਇਸ ਮੋਹ ਨੂੰ ਪਹਿਲਾਂ ਜਾਲ ਜਾਲ ਦਾ ਮਤਲਬ ਹੁੰਦਾ ਜਾਲ ਦਿਓ ਜਲਾ ਦਿਓ ਘਸ ਕੇ ਫਿਰ ਇਹਦੀ ਸ਼ਾਹੀ ਬਣਾਓ ਸ਼ਾਹੀ ਬਣ ਗਈ ਫਿਰ ਕਾਗਜ਼ ਚਾਹੀਦਾ ਮਤ ਕਾਗਜ਼ ਕਰ ਸਾਰ ਜਿਹੜੀ ਆ ਤੁਹਾਡੀ ਮਤ ਆ ਇਹਨੂੰ ਕਾਗਜ਼ ਬਣਾਓ ਸ੍ਰੇਸ਼ਟ ਮਤ ਜਿਹੜੀ ਮਤ ਸਾਰ ਨੂੰ ਗ੍ਰਹਿਣ ਕਰੇ ਤੇ ਅਸਾਰ ਦਾ ਤਿਆਗ ਕਰਦੇ ਜਿਹਨੂੰ ਵਿਵੇਕ ਬੁੱਧੀ ਕਹਿੰਦੇ ਕਹਿੰਦੇ ਵਿਵੇਕ ਬੁੱਧੀ ਜਿਹੜੀ ਹੈ ਉਹਨੂੰ ਕਾਗਜ਼ ਬਣਾ ਲਵੋ
ਪਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰੇ
ਪਾਓ ਕਲਮ ਪ੍ਰੇਮ ਨੂੰ ਕਲਮ ਬਣਾਓ ਸ਼ਾਹੀ ਵੀ ਹੋ ਗਈ ਤੇ ਕਾਗਜ਼ ਵੀ ਬਣ ਗਿਆ ਤੇ ਹੁਣ ਕਲਮ ਚਾਹੀਦੀ ਹੈ ਕਹਿੰਦੇ ਤੁਹਾਡੇ ਹਿਰਦੇ ਚ ਵਾਹਿਗੁਰੂ ਦਾ ਜਿਹੜਾ ਪ੍ਰੇਮ ਹੈ ਨਾ ਇਸ ਪ੍ਰੇਮ ਨੂੰ ਪਾਂਦਾ ਜੀ ਕਲਮ ਬਣਾਓ ਤੇ ਕਲਮ ਫੜਨੀ ਹੈ ਹੱਥ ਵਿੱਚ ਤੇ ਕਿਹੜਾ ਹੱਥ ਚਿੱਤ ਲਿਖਾਰੀ ਜਿਹੜਾ ਤੁਹਾਡੇ ਅੰਦਰ ਚਿੱਤ ਹੈ ਉਹਨੂੰ ਲਿਖਾਰੀ ਬਣਾਓ ਭਾਉ ਰੂਪੀ ਕਲਮ ਚਿੱਤ ਰੂਪੀ ਲਿਖਾਰੀ ਦੇ ਹੱਥ ਦੇ ਵਿੱਚ ਫੜਾਓ ਫਿਰ ਜੋ ਲਿਖਣਾ ਉਹ ਕੀ ਲਿਖੀਏ ਕਹਿੰਦੇ ਗੁਰੂ ਨੂੰ ਪੁੱਛ ਕੇ ਗੁਰ ਪੁੱਛ ਲਿਖ ਵਿਚਾਰ ਆਪਣੇ ਗੁਰੂ ਨੂੰ ਪੁੱਛ ਕੇ ਫਿਰ ਉਹਦੇ ਤੇ ਵਿਚਾਰ ਲਿਖੋ ਕਿਹੜੀ ਵਿਚਾਰ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਵਿਚਾਰ ਕਰਨੀ ਇਹ ਆਪਣੇ ਮਤ ਰੂਪੀ ਕਾਗਜ਼ ਦੇ ਉੱਤੇ ਲਿਖਣਾ ਹੈ
ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰੇ
ਜਦੋਂ ਗੁਰੂ ਨੂੰ ਪੁੱਛਿਆ ਸਤਿਗੁਰੂ ਜੀ ਦੱਸੋ ਕੀ ਲਿਖੀਏ ਹੁਣ ਇਸ ਕਾਗਜ਼ ਤੇ ਕਹਿੰਦੇ ਫਿਰ ਸਤਿਗੁਰੂ ਜੀ ਕਹਿੰਦੇ ਆ ਲਿਖ ਬਈ ਇਹਦੇ ਤੇ ਲਿਖ ਪਰਮੇਸ਼ਰ ਦਾ ਨਾਮ ਵਾਹਿਗੁਰੂ ਲਿਖ ਨਾਮ ਇਹਦੇ ਤੇ ਪਰਮੇਸ਼ਰ ਦਾ ਨਾਮ ਲਿਖ ਲਿਖ ਨਾਮ ਫਿਰ ਕਹਿੰਦੇ ਸਲਾਹ ਲਿਖ ਪਰਮੇਸ਼ਰ ਦੀਆਂ ਸਿਫਤਾਂ ਲਿਖ ਅਕਾਲ ਪੁਰਖ ਦੀਆਂ ਵਡਿਆਈਆਂ ਲਿਖ ਮਤ ਰੂਪੀ ਕਾਗਜ਼ ਤੇ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਇਹ ਵੀ ਲਿਖ ਕਿ ਵਾਹਿਗੁਰੂ ਤੇਰਾ ਅੰਤ ਨਹੀਂ ਪੈਂਦਾ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਕਹਿੰਦੇ ਇਹ ਵੀ ਆਪਣੇ ਇਸ ਚਿੱਤ ਰੂਪੀ ਕਾਗਜ਼ ਤੇ ਪ੍ਰੇਮ ਰੂਪੀ ਕਲਮ ਦੇ ਨਾਲ ਲਿਖ
ਬਾਬਾ ਇਹ ਲੇਖਾ ਲਿਖ ਜਾਣ
ਬਾਬਾ ਹੇ ਪਾਂਦਾ ਬਾਬਾ ਇਹੋ ਲੇਖਾ ਲਿਖ ਜਾਣ ਆ ਏਦਾਂ ਦਾ ਲੇਖਾ ਲਿਖਣਾ ਜਾਣ ਆ ਜਿਹੜੇ ਢਾਈ ਦੇ ਡਿਓਡੇ ਦੇ ਸਵਾਏ ਦੇ ਪਹਾੜੇ ਠੀਕ ਹੈ ਦੁਨੀਆਦਾਰੀ ਵਿੱਚ ਕੰਮ ਆਉਂਦੇ ਹੈ ਪਰ ਉੱਥੇ ਨਹੀਂ ਇਹ ਕੰਮ ਆਉਂਦੇ ਉੱਥੇ ਆਹ ਲੇਖਾ ਲਿਖਣਾ ਪੈਣਾ ਜਿਹੜਾ ਅਸੀਂ ਕਹਿ ਰਹੇ ਹਾਂ ਆਹ ਲੇਖਾ ਲਿਖੋ ਬਈ ਆਪਣੇ ਮਤ ਰੂਪੀ ਕਾਗਜ਼ ਵਿੱਚ ਪਰਮੇਸ਼ਰ ਦੇ ਨਾਮ ਦੀ ਸਿਫਤ ਲਿਖੋ ਵਾਹਿਗੁਰੂ ਦੀਆਂ ਵਡਿਆਈਆਂ ਲਿਖੋ ਲਿਖੋ ਉਹਦਾ ਅੰਤ ਨਹੀਂ ਪੈਂਦਾ ਇਹ ਲੇਖਾ ਭਾਈ ਲਿਖ ਕੇ ਜਾਣੋ
ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ
ਜੇ ਆਹ ਲੇਖਾ ਲਿਖ ਲਓਗੇ ਤੇ ਜਿੱਥੇ ਲੇਖਾ ਮੰਗਿਆ ਜਾਂਦਾ ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਫਿਰ ਇਹ ਸੱਚਾ ਨਿਸ਼ਾਨ ਇਹ ਸੱਚਾ ਪਰਵਾਨਾ ਤੁਹਾਡੇ ਨਾਲ ਖੜਾ ਹੋ ਕੇ ਤੁਹਾਡੀ ਗਵਾਹੀ ਭਰੇਗਾ ਧਰਮ ਰਾਜੇ ਪਾਸ ਇਹ ਲੇਖਾ ਫਿਰ ਤੁਹਾਡੀ ਗਵਾਹੀ ਭਰੇਗਾ ਨਿਸ਼ਾਨ ਕਹੀਏ ਪ੍ਰਵਾਨਗੀ ਦੇਵੇਗਾ ਕਿ ਹਾਂ ਧਰਮ ਰਾਏ ਇਹ ਸੰਸਾਰ ਵਿੱਚ ਗਿਆ ਆਪਣੀ ਜ਼ਿੰਦਗੀ ਨੂੰ ਸਫਲਿਆਂ ਕਰਕੇ ਆਇਆ ਇਹਦੇ ਤੇ ਤੇਰਾ ਲੇਖਾ ਨਹੀਂ ਬਣਦਾ ਵੇਖਦਿਆਂ ਸਾਰੇ ਇਹੋ ਜਿਹੇ ਲੇਖੇ ਨੂੰ ਧਰਮ ਰਾਜੇ ਦੇ ਕੋਲ ਜਿਹੜੇ ਲੇਖੇ ਦੇ ਕਾਗਜ਼ ਨੇ ਉਹ ਆਪਣੇ ਕਾਗਜ਼ ਪਾੜ ਕੇ ਸਮਾਪਤ ਕਰ ਦਿੰਦਾ ਹੈ ਚੌਥੇ ਗੁਰਦੇਵ ਦੇ ਅੰਮ੍ਰਿਤ ਬਚਨ ਨੇ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਫਿਰ ਉਹ ਲੇਖਾ ਸਮਝ ਵਿੱਚ ਪੈ ਜਾਂਦਾ ਹੈ।
ਰਹਾਓ,
ਇਹ ਰਹਾਓ ਦੀਆਂ ਪੰਗਤ। ਰਹਾਓ ਦਾ ਕੀ ਮਤਲਬ ਹੁੰਦਾ ਸ਼ਬਦ ਵਿੱਚ? ਰਹਾਓ ਦਾ ਅਰਥ ਹੁੰਦਾ ਠਹਿਰਾਓ, ਰੁਕੋ, ਠਹਿਰੋ, ਇੱਥੋਂ ਤੱਕ ਠਹਿਰ ਕੇ ਪਹਿਲਾਂ ਵਿਚਾਰ ਕਰਕੇ ਫਿਰ ਅੱਗੇ ਚੱਲੋ। ਇਹ ਸਾਰੇ ਸ਼ਬਦ ਦੀ ਟੇਕ ਹੈ।
ਚੌਪਈ ਕਵੀ ਕਹੇ ਜਾਂ ਕੋ ਸੁਨ ਟੀਕਾ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਹੁਣ ਇਸ ਸ਼ਬਦ ਦਾ ਮੈਂ ਤੁਹਾਨੂੰ ਟੀਕਾ ਕਰਕੇ ਸੁਣਾਉਣਾ, ਇਹਦੀ ਵਿਆਖਿਆ ਕਰਕੇ ਸੁਣਾਉਣਾ, ਸੁਣੋ ਜੀ।
ਸ਼੍ਰੀ ਮੁਖ ਨਿਕ ਸਿਓ ਕਲ ਪਦ ਨੀਕਾ।
ਕਲੀ ਕਾਲ ਦੇ ਸਮੇਂ ਚ ਬੜਾ ਸ੍ਰੇਸ਼ਟ ਪਦ, ਸ੍ਰੇਸ਼ਟ ਸ਼ਬਦ, ਸ੍ਰੇਸ਼ਟ ਮਹਾਂਵਾਕ ਜੋ ਗੁਰੂ ਨਾਨਕ ਸਾਹਿਬ ਦੇ ਮੁਖੋਂ ਕਿਹਾ ਗਿਆ। ਐ ਗੁਰਸਿੱਖੋ, ਗੁਰੂ ਕੀ ਕਥਾ ਸੁਣਨ ਵਾਲਿਓ, ਇਹਦੀ ਵਿਆਖਿਆ, ਇਹਦਾ ਟੀਕਾ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਪੂਰਾ ਸਾਰ ਦਾ ਫੁਰੀ ਸੁਹਾਵੇ।
ਸਭ ਤੋਂ ਪਹਿਲੀ ਬਾਣੀ ਜੋ ਮਹਾਰਾਜ ਜੀ ਦੇ ਮੁਖ ਤੋਂ ਫੁਰੀ ਹੈ, ਉਚਰੀ ਹੈ, ਸਭ ਤੋਂ ਪਹਿਲਾ ਸ਼ਬਦ ਹੈ।
ਪਦਵੀ ਪਰਾ ਜਾਸ ਤੇ ਪਾਵੇ।
ਜਿਸ ਤੋਂ ਪਰਾ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਪਰਮਾਰਥ ਦੀ ਪ੍ਰਾਪਤੀ ਹੁੰਦੀ ਹੈ। ਇਹ ਐਸੇ ਅੰਮ੍ਰਿਤ ਬੋਲ ਨੇ ਸਤਿਗੁਰੂ ਜੀ ਦੇ।
ਦੇਹ ਤਰਾ ਜਾਂ ਕਾਰਨ ਧਰਨੀ।
ਜਿਸ ਕਾਰਨ ਲਈ ਸਤਿਗੁਰੂ ਜੀ ਇਸ ਧਰਤੀ ਤੇ ਆਏ ਹਨ, ਜਿਸ ਕਾਰਨ ਲਈ ਇਸ ਜਗਤ ਦੇ ਉੱਤੇ ਸਤਿਗੁਰਾਂ ਨੇ ਮਨੁੱਖੀ ਦੇਹ ਨੂੰ ਧਾਰਨ ਕੀਤਾ ਹੈ।
ਬੈ ਲਗੂ ਕਰਨ ਲਗੇ ਸੋ ਕਰਨੀ।
ਛੋਟੀ ਉਮਰ ਵਿੱਚ ਹੀ ਉਹ ਕੰਮ ਸਤਿਗੁਰਾਂ ਨੇ ਆਰੰਭ ਦਿੱਤਾ, 6-7 ਸਾਲ ਦੀ ਉਮਰ ਵਿੱਚ ਹੀ ਉਹ ਕਾਰਜ ਆਰੰਭ ਦਿੱਤਾ ਜਿਸ ਕਾਰਨ ਲਈ ਆਏ ਸੀ, ਜਿਸ ਕਾਰਜ ਲਈ ਆਏ ਹਨ।
ਅਨਵਸਥਾ ਉਪਦੇਸ਼ਕ ਤੇਰੀ।
ਹਾਲਾਂਕਿ ਉਮਰ ਬਾਲ ਰੂਪ ਹੈ, ਉਪਦੇਸ਼ ਦੇਣ ਵਾਲੀ ਉਮਰ ਨਹੀਂ ਸੀ, ਪਰ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਛੇਤੀ ਕਰਨੇ ਸਨ ਕਾਰਜ, ਇਸ ਕਰਕੇ ਗੁਰਦੇਵ ਨੇ ਧਰਤੀ ਨੂੰ ਭਾਰਾ ਕਿਰਤ ਹੋਇਆ ਵੇਖਿਆ ਤੇ ਨਹੀਂ ਬਰਦਾਸ਼ਤ ਹੋਇਆ ਕਿ ਧਰਤੀ ਦਾ ਭਾਰ ਹੌਲਾ ਕਰਨ ਲਈ ਗੁਰਦੇਵ ਨੇ ਅੰਮ੍ਰਿਤ ਬੋਲ ਛੋਟੀ ਉਮਰ ਵਿੱਚ ਹੀ ਉਚਾਰਨ ਕਰ ਦਿੱਤੇ।
ਧਰਾ ਅਧੀਰਜ ਸਕੇ ਨਾਹੇਰੀ।
ਕਿਉਂਕਿ ਧਰਤੀ ਧੀਰਜ ਵਿਹੋਣੀ ਹੋ ਰਹੀ ਸੀ, ਉਹਦਾ ਅਧੀਰ ਪੁਣਾ ਵੇਖ ਕੇ ਮਹਾਰਾਜ ਜੀ ਸਹਿ ਨਹੀਂ ਸਕੇ ਔਰ ਕਰੁਣਾ ਦੇ ਘਰ ਵਿੱਚ ਆ ਕੇ ਅੰਮ੍ਰਿਤ ਬੋਲ ਉਚਾਰੇ।
ਪਾਂਦੇ ਪ੍ਰਤਪੂਰ ਬੇ ਉਪਕਾਰਾ।
ਸਭ ਤੋਂ ਪਹਿਲਾ ਪਰ ਉਪਕਾਰ ਗੁਰਦੇਵ ਨੇ ਪਾਂਦੇ ਪ੍ਰਤੀ ਕੀਤਾ। ਉਚਾਰਨ ਭਾਵੇਂ ਪਾਂਦੇ ਪ੍ਰਤੀ ਹੋ ਰਿਹਾ, ਪਰ ਇਹ ਅੰਮ੍ਰਿਤ ਬੋਲ ਕੇਵਲ ਗੋਪਾਲ ਪਾਂਦੇ ਲਈ ਨਹੀਂ ਹਨ, ਇਹ ਅੰਮ੍ਰਿਤ ਬੋਲ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਸਤਿਗੁਰੂ ਜੀ ਸੰਬੋਧਨ ਕਰਕੇ ਸੁਣਾ ਰਹੇ ਨੇ। ਹਰ ਇੱਕ ਪ੍ਰਾਣੀ ਮਾਤਰ ਲਈ ਸਤਿਗੁਰੂ ਜੀ ਦਾ ਇਹ ਸਾਂਝਾ ਉਪਦੇਸ਼ ਹੈ।
ਪਾਵ ਤਾਰਨ ਹਿਤ ਸ਼ਬਦੀ ਉਚਾਰਾ।
ਜੀਵਾਂ ਨੂੰ ਤਾਰਨ ਵਾਸਤੇ ਮਹਾਰਾਜ ਜੀ ਨੇ ਪਾਵਨ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ।
ਚਤੁਰ ਵੇਦ ਬਰ ਸਾਰ ਲਖ ਖਾਇਆ।
ਚਾਰਾਂ ਵੇਦਾਂ ਦੇ ਵਿੱਚ ਜਿਹੜਾ ਗਿਆਨ ਕਿਹਾ ਜਾਂਦਾ ਹੈ ਬੜਾ ਕਠਿਨ ਹੈ, ਸੰਸਕ੍ਰਿਤ ਵਗੈਰਾ ਚ ਲਿਖਿਆ ਹੋਇਆ, ਉਹਨੂੰ ਪੜ੍ਹਨ ਲਈ ਕਲਪ ਪੜ੍ਹਨਾ ਪੈਂਦਾ, ਜੋਤਿਸ਼ ਪੜ੍ਹਨਾ ਪੈਂਦਾ, ਨਿਰੁਕਤ ਪੜ੍ਹਨਾ ਪੈਂਦਾ, ਵਿਆਕਰਨ ਪੜ੍ਹਨੀ ਪੈਂਦੀ ਹੈ, ਆਯੁਰਵੇਦ ਜਾਣਨਾ ਪੈਂਦਾ, ਬੜੀ ਲੰਮੀ ਵਿਦਿਆ ਪੜ੍ਹਨ ਤੋਂ ਬਾਅਦ ਜਾ ਕੇ ਫਿਰ ਕਿਤੇ ਕੋਈ ਇੱਕ ਅੱਧਾ ਸਲੋਕ ਸਰੂਤ ਸੂਤਰ ਵਗੈਰਾ ਉਹ ਚੇਤੇ ਕਰਨ ਤੋਂ ਬਾਅਦ, ਲਘੂ ਨੂੰ ਰਟਣ ਤੋਂ ਬਾਅਦ ਜਾ ਕੇ ਗਿਆਨ ਗੁਰਦੇਵ ਨੇ ਬੜੇ ਸਰਲ ਸ਼ਬਦਾਂ ਵਿੱਚ ਆਪਣੀ ਬਾਣੀ ਦੁਆਰਾ ਮਹਾਨ ਗਿਆਨ ਪਰਮੇਸ਼ਰ ਦੇ ਘਰ ਦਾ ਉਚਾਰਨ ਕਰਕੇ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਲਈ ਸਾਂਝਾ ਉਪਦੇਸ਼ ਉਚਾਰਿਆ। ਤੇ ਵੇਦ ਕੇਵਲ ਬ੍ਰਾਹਮਣ ਪੜ੍ਹ ਸਕਦੇ ਨੇ, ਖੱਤਰੀ ਪੜ੍ਹ ਸਕਦੇ ਨੇ, ਸ਼ੂਦਰਾ ਵੈਸ਼ਾ ਨੂੰ ਪੜ੍ਹਨ ਦਾ ਹੱਕ ਨਹੀਂ ਸੀ। ਮੇਰੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਖੱਤਰੀ, ਬ੍ਰਾਹਮਣ, ਸ਼ੂਦ ਵੈਸ ਉਪਦੇਸ਼ ਚਹੋ ਵਰਨਾ ਕੋ ਸਾਂਝਾ, ਚਾਰਾਂ ਵਰਨਾ ਲਈ ਸਾਂਝਾ ਉਪਦੇਸ਼ ਬਖਸ਼ਿਆ ਹੈ।
ਤਰੇ ਸੇ ਨਰ ਸੁਨ ਮਨ ਵਸਾਇਆ।
ਉਹ ਨਾਰੇ ਸੰਸਾਰ ਤੋਂ ਤਰ ਗਏ, ਤਰਨਗੇ ਤੇ ਅਗਾਂਹ ਨੂੰ ਵੀ ਤਰਨਗੇ, ਹੁਣ ਵੀ ਤਰ ਰਹੇ ਨੇ ਤੇ ਅਗਾਂਹ ਨੂੰ ਵੀ ਤਰਨਗੇ। ਕੌਣ ਭਲਾ ਜਿਹੜੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਆਪਣੇ ਹਿਰਦਿਆਂ ਚ ਵਸਾਉਂਦੇ ਹਨ। ਤਰ ਗਏ ਬੜੇ, ਤਰ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਤਰਨਗੇ, ਜੋ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਹਿਰਦਿਆਂ ਚ ਵਸਾਉਣਗੇ।
ਦੋਹਰਾ ਦੇਹ ਦੀਵ ਟੀਕੇ ਵਿਖੇ ਨੇਹ ਮੋਹ ਭਰਪੂਰ।
ਆ ਜਿਹੜੀ ਦੇਹ ਹੈ ਨਾ, ਸਰੀਰ, ਇਹ ਹੈ ਦੀਵਟੀ, ਦੀਵਾ। ਇਹਦੇ ਵਿੱਚ ਜਿਹੜਾ ਨੇਹ ਹੈ, ਦੇਹ ਨਾਲ ਮਮਤਾ ਕਰਨੀ, ਮੈਂ ਸਰੀਰ ਹਾਂ। ਕੋਈ ਸਾਨੂੰ ਪੁੱਛੇ ਕੌਣ ਹੈ ਭਾਈ ਤੂੰ, ਝੱਟ ਸਾਡਾ ਧਿਆਨ ਸਾਡੇ ਸਰੀਰ ਵੱਲੇ ਜਾਂਦਾ। ਫਲਾਣਾ ਸਿੰਘ ਆ, ਫਲਾਣੇ ਪਿੰਡ ਦਾ ਰਹਿਣ ਵਾਲਾ, ਫਲਾਣੇ ਦਾ ਪੋਤਾ, ਫਲਾਣੇ ਦਾ ਪਿਤਾ ਆ, ਬਾਹਰਲੇ ਸਰੀਰ ਵੱਲ ਹੀ ਜਾਂਦਾ ਨਾ, ਕਿਉਂਕਿ ਸਾਡੇ ਅੰਦਰ ਦੇਹ ਅਧਿਆਸ ਇਹਨੂੰ ਕਹਿੰਦੇ, ਇਹਨੂੰ ਕਹਿੰਦੇ ਸਰੀਰ ਦੀ ਮਮਤਾ, ਸਰੀਰ ਦਾ ਮੋਹ। ਇਹ ਜਿਹੜਾ ਸਰੀਰ ਦਾ ਮੋਹ ਹੈ,
ਬਾਤੀ ਬਿਸ਼ਿਅਨ ਬਾਸ਼ਨਾ ਅਗਨ ਗਿਆਨ ਤੇ ਦੂਰ।
ਸਰੀਰ ਦੀ ਜਿਹੜੀ ਮੈਂ ਮੇਰੀ ਹੈ ਨਾ, ਇਹ ਕਹਿ ਸਕਦੇ ਹਾਂ ਦੀਵਟੀ, ਦੀਵਾ। ਇਹਦੇ ਵਿੱਚ ਵਿਸ਼ਿਆਂ ਦੀ ਜਿਹੜੀ ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਹੈ, ਉਹ ਇਹਦੇ ਵਿੱਚ ਪਾਈ ਹੋਈ ਬੱਤੀ, ਜਿਵੇਂ ਦੀਵੇ ਚ ਬੱਤੀ ਹੁੰਦੀ ਹੈ, ਕਹਿੰਦੇ ਉਹ ਪਾਈ ਹੋਈ ਦੀਵੇ ਦੇ ਵਿੱਚ ਬੱਤੀ ਹੈ।
ਚੋ ਪਈ ਗੁਰ ਪ੍ਰਸਾਦ ਕਰ ਟਿਗ ਜਬ ਹੈ ਹੈ।
ਕਹਿੰਦੇ ਜਦੋਂ ਗੁਰੂ ਸਾਹਿਬ ਦਾ ਕਿਰਪਾ ਹੁੰਦੀ ਹੈ, ਸਤਿਗੁਰੂ ਜੀ ਦੇ ਕੋਲ ਹੁੰਦੇ ਆ, ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਕੇ ਵੇਖਦੇ ਨੇ,
ਆਤਮ ਗਿਆਨ ਲਈ ਪਦ ਪੈ ਹੈ।
ਕਹਿੰਦੇ ਉਹ ਦੀਵਾ ਜਗ ਜਾਂਦਾ ਹੈ, ਵਿਸ਼ੇ ਵਾਸ਼ਨਾ ਦੀ ਬੱਤੀ ਸੜਨੀ ਸ਼ੁਰੂ ਹੋ ਜਾਂਦੀ ਹੈ, ਤੇ ਕਹਿੰਦੇ ਫਿਰ ਗਿਆਨ ਰੂਪੀ ਚਾਨਣਾ, ਗਿਆਨ ਰੂਪੀ ਰੋਸ਼ਨੀ ਹੋ ਜਾਂਦੀ ਹੈ, ਆਤਮਾ ਦੇ ਸਵਰੂਪ ਦਾ ਬੋਧ ਹੋ ਜਾਂਦਾ ਹੈ।
ਸ਼੍ਰੀ ਨਾਨਕ ਹੋਏ ਗੁਰ ਦੁੱਖ ਖੋ।
ਗੁਰੂ ਨਾਨਕ ਸਾਹਿਬ ਗੁਰੂ ਹੋ ਕੇ ਆਪਣੇ ਸੇਵਕਾਂ ਦੇ ਦੁੱਖ ਖੋਹਦੇ ਹਨ।
ਤੇ ਪ੍ਰਸੀਦ ਉਪਦੇਸ਼ ਸੋ।
ਮਹਾਰਾਜ ਜੀ ਪ੍ਰਸੰਨ ਹੋ ਕੇ ਇਹ ਉਪਦੇਸ਼ ਦਿੱਤਾ,
ਨੇਹ ਮੋਹ ਜਬ ਪਾਂਦਾ ਯਾਰੋ।
ਮਹਾਰਾਜ ਜੀ ਕਹਿੰਦੇ ਪਾਂਦਾ ਜੀ, ਜਿਹੜਾ ਇਹ ਮੋਹ ਹੈ ਨਾ, ਇਸ ਮੋਹ ਰੂਪੀ ਨੇਹ ਦੀ ਇਹ ਜਿਹੜੀ ਬੱਤੀ ਹੈ, ਜਦੋਂ ਇਹਨੂੰ ਸਾੜੋਗੇ,
ਗਿਆਨ ਅਗਨ ਸੋ ਸਗਲ ਨਿਵਾਰੋ।
ਗਿਆਨ ਰੂਪੀ ਅੱਗ ਦੇ ਨਾਲ ਜਦੋਂ ਇਹਨੂੰ ਸਾਰੇ ਨੂੰ ਨਿਵਾਰੋਗੇ,
ਸ਼ਰਧਾ ਤਰ ਕਾਜਰ ਬਰ ਪਾਵੋ।
ਫਿਰ ਕਹਿੰਦੇ ਸ਼ਰਧਾ ਧਾਰਨ ਕਰਕੇ ਉਹ ਕਾਲਖ ਕੱਜਲ ਤੁਹਾਨੂੰ ਪ੍ਰਾਪਤ ਹੋਵੇਗਾ।
ਅਹੰਗ ਤਨ ਤਜਨਾ ਕਸਨ ਸਵਾਰੋ।
ਕਹਿੰਦੇ ਸਰੀਰ ਦਾ ਅਹੰਗ ਭਾਵ ਤਿਆਗਣਾ, ਇਹ ਹੈ ਘਸਣਾ ਉਸ ਨੂੰ, ਸਿਆਹੀ ਨੂੰ ਇਹ ਘਸਣਾ ਤੇ ਘਸ ਕੇ ਫਿਰ ਉਹਨੂੰ ਸਵਾਰ ਕੇ ਸਿਆਹੀ ਬਣਾਉਣਾ ਹੈ।
ਸੁਮਤ ਸਾਰ ਕੋ ਕਾਗਦ ਕਰੀਏ।
ਸ੍ਰੇਸ਼ਟ ਮਤ ਹੈ ਉਹਨੂੰ ਕਾਗਜ ਬਣਾਉਣਾ ਹੈ।
ਪਾਓ ਕਲਮ ਕਰ ਮਨ ਕਰ ਧਰੀਏ।
ਔਰ ਪ੍ਰੇਮ ਰੂਪੀ ਕਲਮ ਮਨ ਰੂਪੀ ਹੱਥ ਦੇ ਵਿੱਚ ਪਕੜਾਉਣੀ ਹੈ।
ਲੇਖਕ ਚਿੱਤ ਬੂਝ ਗੁਰਦੁਆਰਾ।
ਜਦੋਂ ਚਿੱਤ ਨੂੰ ਲਿਖਾਰੀ ਬਣਾਉਣਾ ਤੇ ਫਿਰ ਗੁਰੂ ਨੂੰ ਪੁੱਛਣਾ, ਮਹਾਰਾਜ ਇਹਦੇ ਤੇ ਕੀ ਲਿਖੀਏ।
ਲਿਖੀਏ ਸੱਤ ਅਸੱਤ ਵਿਚਾਰਾ।
ਫਿਰ ਇਹਦੇ ਤੇ ਲਿਖਣਾ ਸੱਚ ਕੀ ਹੈ ਤੇ ਝੂਠ ਕੀ ਹੈ। ਸੱਚ ਸੰਸਾਰ ਨਹੀਂ ਹੈ, ਸੱਚ ਪਰਮਾਤਮਾ ਹੈ, ਔਰ ਇਹ ਸੰਸਾਰ ਝੂਠ ਹੈ, ਇਹ ਫਿਰ ਇਹਦੇ ਤੇ ਲਿਖਣਾ।
ਦੋਹਰਾ ਅਸਲੇਖਾ ਲਿਖ ਜਾਣ ਤੂੰ, ਜਿਸ ਤੇ ਊਨ ਨਾ ਹੋਏ।
ਇਹ ਪਾਂਦਾ ਜੇ ਇਹੋ ਜਿਹਾ ਲੇਖਾ ਲਿਖਣਾ ਜਾਣ ਲਵੇ ਤੇ ਫਿਰ ਇਹ ਲੇਖਾ ਊਣਾ ਨਹੀਂ ਹੁੰਦਾ।
ਲਿਖੋ ਨਾਮ ਤੈ ਸਿਫਤ ਲਿਖ, ਅੰਤ ਨਾ ਪਰ ਔਰ ਕੋਈ।
ਲੇਖਾ ਲਿਖੋ, ਪਰਮੇਸ਼ਰ ਦਾ ਨਾਮ ਲਿਖੋ, ਲਿਖੋ ਆਪਣੇ ਹਿਰਦਿਆਂ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਦੀਆਂ ਸਿਫਤਾਂ ਲਿਖੋ, ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਲਿਖੋ।
ਜੋ ਪਈ ਜੈ ਸਥਾਨ ਲੇਖਾ ਯਮ ਲਈ।
ਜਦੋਂ ਇਹ ਲੇਖਾ ਲਿਖਿਆ ਹੋਵੇਗਾ, ਜਦੋਂ ਜਮਾਂ ਦੇ ਕੋਲ ਜਿੱਥੇ ਲੇਖਾ ਮੰਗਿਆ ਜਾਂਦਾ ਹੈ,
ਸੱਚ ਨਿਸ਼ਾਨੀ ਹੇਰ ਮੁਚੇਈ।
ਇਹ ਸੱਚ ਦੀ ਨਿਸ਼ਾਨੀ ਵੇਖ ਕੇ ਫਿਰ ਉਸ ਲੇਖੇ ਤੋਂ ਮੋਚਾਈ ਦਾ ਮਤਲਬ ਹੁੰਦਾ ਬਚ ਜਾਓਗੇ। ਇਹ ਲੇਖਾ ਤੁਹਾਨੂੰ ਯਮਾਂ ਦੇ ਲੇਖੇ ਤੋਂ ਬਚਾ ਲਵੇਗਾ।
ਕੋਸ਼ਪ ਹੋਏ ਸ਼ਾਹ ਕੋ ਜੈਸੇ।
ਜਿਵੇਂ ਕਿਸੇ ਸ਼ਾਹ ਦਾ, ਸ਼ਾਹੂਕਾਰ ਦਾ ਖਜ਼ਾਨਚੀ ਹੁੰਦਾ ਨਾ ਕੋਸ਼ਪ, ਉਹਦਾ ਜਿਵੇਂ ਕੋਈ ਖਜ਼ਾਨਚੀ ਹੁੰਦਾ ਹੈ।
ਤੈ ਤੇ ਸ਼ੁਲਕ ਪ੍ਰਿਤ ਲੈ ਕੈਸੇ।
ਉਹਦੇ ਤੋਂ ਕੋਈ ਜਿਹੜਾ ਪ੍ਰਿਤ ਹੋ ਗਿਆ, ਨੌਕਰ ਹੁੰਦੇ ਨੇ ਨਾ, ਉਹ ਪ੍ਰਿਤ ਜਿਹੜੇ ਨੌਕਰ ਨੇ ਉਹਦੇ ਕੋਲੋਂ ਨਹੀਂ ਟੈਕਸ ਲੈਂਦੇ, ਉਹ ਸਾਰਿਆਂ ਕੋਲੋਂ ਟੈਕਸ ਲੈਂਦਾ। ਜਿਹੜਾ ਸ਼ਾਹ ਦਾ खजानची हुंदा ना, वह सारे को ग्राही करता पर उहदे कोलों नहीं कोई ग्राही कर सकता। हाँ जी,
आप उपायन दे मिले हैं,
सगों जिहड़े अगे नौकर चाकर हुंदे आ उहनूं पिटावां दे के मिलदे आ वी इह मुनशी है इहदे कोलों सानू तनखाहां मिलदियां ने, सगों पिटावां दे के उहनूं मिलदे हन।
डर उर कर पुन सुकुच चले हैं,
उहदे तों डर के ते बड़े सुकुच के भाव पै पीत हो के ओदे अगे रहिंदे हन।
असले का जे तो उर पांदा,
इसे तरह जे हे पांदा जी इहो जिहा लेखा लिख लोगे ना नाम दा ते तुसी उस वाहिगुरु रूपी शाहूकार दे खजानची हो जाओगे, ते आ जिहड़े धर्मराज आदके नौकर ने ये फिर तुहाडे कोलो लेखा नहीं मंगणगे, हिसाब किताब नहीं मंगणगे, सगों डरनगे ते भेटा दे के मिलणगे, आखणगे जी साडी नमस्कार प्रवान कर लो, साड़ी भी सिफारिश कर दियो शाहूकार अगे, तुसी तां उहदे खजानची हो। कहिंदे जे इहो जिहा लेखा पांदा जी अंदर लिख लोगे,
उदरे गो पाव सिंधे अगादा,
अगाध पाव सागर तो तुहाडा पार उतारा होवेगा।
जीव अनोज जाए जै जाई,
कहिंदे जिथे तक के जीव जाएगा। हां जी,
जीव अनोज जाए जै जाई,
अनोज दा मतलब हुंदा नितानाए, नितानाए जीव जिथे जांदा है।
परम मीत ज्यों तहां सहाई,
इस नितानाए जीव लई ए नाम ही है जिहड़ा लिखिया होवेगा तुहाडे चित विच, तां ए नाम ही उत्थे जाके तुहाडी सहायता करेगा, नितानयां दा सहाई, क्योंकि जदों हिरदे च लिखिया होवेगा ना ते फिर उत्थे भी नाल निभणा, ये लेखा मिटदा नहीं फिर जिहड़ा हिरदे च लिखिया जाए। इस करके कहिंदे जिथे नितानाए जीव जांदा है इस नितानाए जीव लई सहायता करके ये नाम सहायक हो के सहायता करदा, जह मात पिता सुत मीत न पाई मन उहा नाम तेरे संग सहाय, एहो जाए सहायक होवेगा।
सारब पूम शरण जे परना,
जिवें किसे चक्रवर्ती राजे बादशाह दी शरण च कोई पै जावे,
तिन नर उर डर क्यों फिर करना,
उहनूं फिर संतरियां दा डर नहीं हुंदा, दरबानचियां दा डर नहीं हुंदा, जिहड़ा राजे दे नाल बादशाह नाल जिहदी सिद्धी गल हो जाए उह फिर बाहरले जिहड़े मंत्री वगैरा हुंदे आ संतरी उहनां दा भय नहीं मनदा।
दोहरा सुन श्रोणन मन गुने पुन, पांदे अचरज कीन।
जदों महाराज गुरु नानक साहब दे एहो जे बोल पांदा सुन रहा ते अश्चर्ज हो रहा, सत्तां वरियां दा ए बालक कैसे अनूठे ते अमृत बोल बोल रहा है, अश्चर्ज है, हैरान हो गया, जान तां गया ये कोई साधारण बालक नहीं है, पांदे नूं अंदाजा हो गया ये तां मेरा भला करन आए ने, बहाना बनिया इत्थे पढ़न आए ने, पर ये तां मैनूं पढ़ाण आए हन, मेरी विद्या तां कुछ भी नहीं जो ये जानदे हन। हैरान भी है विस्माद भी है पांदा गोपाल,
दुतिये इंद्र अकिंद ज्यों जोन बैनीन कीन।
कहिंदे शरीर दूज दे चन्न वांगू है, निकाह दूज दा चन्न हुंदा ना बरीक जी तार हुंदी है, कहिंदे छोटा जिहा शरीर बच्चा है दूज दे चन्न वांगू गल्लां इंद प्रकाश वालियां कर रहे, जिवें पूर्णमाशी दा चन्न हुंदा, पूर्णमाशी दे चंद दी पूरी रोशनी हुंदी, दूज दे चंद्रमा दी तन्ने, कहिंदे शरीर उहो जिहा पर प्रकाश पूर्णमाशी दे चन्न वांगू है, बातां ज्ञान दियां उहो जिहियां कर रहे ने।
चौपाई चित चकोर रुच चमकी चारू,
पांदे दा मन चकोर बन गया, गुरु पातशाह रूपी चन्न नूं वेख के ना इहदा चित चकोर हो गया और चा जाग पिया होर सुणा, सुन के फिर चा जाग गया होर सुणा। हां जी,
बालन तुल ना बाल अचारो,
बाकी दे बालकां वर्गा इस बालक दा आचरण नहीं है, ए बालक बाकी दे बालकां जिहा नहीं है।
कला विशाल दयाल भली भांति,
एदा विशाल कला दा मालक है और दयालू है कृपालू है।
जन कल मल कल बल आराती,
मानो कलयुग दे जेड़े पाप ने उना पापां दे ए वैरी हन, ਉਹਨਾਂ ਪਾਪਾਂ ਦਾ ਨਾਸ਼ ਕਰਨ ਵਾਲੇ ਹਨ।
ਸੂਜ ਪਰੀ ਬੂਜਨ ਹਿਤ ਉਦਤੇ
ਪਾਂਧੇ ਨੂੰ ਸੂਝ ਪੈ ਗਈ, ਸਮਝ ਪੈ ਗਈ ਵੀ ਇਹ ਮੈਂ ਬਾਲਕ ਸਮਝ ਰਿਹਾ, ਬਾਲਕ ਹੈ ਨਹੀਂ ਹੈ, ਇਹ ਤਾਂ ਆਪ ਸਵੈ ਪਰਮੇਸ਼ਰ ਨੇ। ਇਹ ਸੋਝੀ ਆਈ ਉਹਨੂੰ ਤੇ ਸੋਝੀ ਤੋਂ ਬਾਅਦ ਪੁੱਛਣ ਦੀ ਰੁਚੀ ਜਾਗੀ, ਹੋਰ ਪੁੱਛ ਲਵਾਂ ਕੁਝ, ਅੱਜ ਮੇਰੇ ਤੇ ਤਰਸ ਕਰਕੇ ਆਏ ਦੇ ਨਿਰੰਕਾਰ ਜੀ, ਹੋਰ ਪੁੱਛ ਲਵਾਂ ਜੋ ਮੇਰੇ ਮਨ ਦੇ ਸਵਾਲ ਹਨ।
ਕਮਲ ਬਦਨ ਅਲ ਬਚ ਗੁਰ ਵਿਦ ਤੇ
ਸਤਿਗੁਰੂ ਜੀ ਦੇ ਕਮਲ ਮੁਖੜੇ ਵਿੱਚੋਂ ਉਚਰੇ ਹੋਏ ਬੋਲ ਇਹ ਅਲ ਬਣ ਕੇ ਭਵਰਾ ਬਣ ਕੇ ਮਾਣਦਾ।
ਆਰਜ ਸੁਜਨ ਭਜਨ ਜਲ ਮੀਨਾ,
ਇਸ ਤਰ੍ਹਾਂ ਕਹਿ ਲਈਏ ਕਿ ਜਿਵੇਂ ਕੋਈ ਮੱਛੀ ਨੀ ਪਾਣੀ ਚ ਵਲੀਨ ਹੁੰਦੀ, ਏਦਾਂ ਸਤਿਗੁਰੂ ਜੀ ਦੇ ਅੰਮ੍ਰਿਤ ਬੋਲਾਂ ਨੂੰ ਸੁਣ ਕੇ ਮੱਛੀ ਵਾਂਗੂ ਵਲੀਨ ਹੋ ਗਏ ਨੇ ਗੋਪਾਲ ਪੰਧਾ ਜੀ।
ਸੁਣੇ ਸੋ ਦੇਖੇ ਮੈਂ ਅਤ ਦੀਨਾ,
ਸੁਣੇ ਸਨ ਵੇਖੇ ਸਨ ਅਤਿ ਦੀਨ ਤੇ ਦੁਖੀ,
ਅਸਨ ਬਸਨ ਤਨ ਪ੍ਰਾਪਤ ਨਾਹੀ।
ਕਹਿਣ ਲੱਗਾ ਮਹਾਰਾਜ ਮੈਂ ਵੇਖਿਆ, ਹੁਣ ਇਹਦੇ ਅੰਦਰ ਸਵਾਲ ਜੋ ਆਇਆ ਪਾਂਧਾ ਜੀ ਦੇ ਮਨ ਚ ਕਿ ਬਹੁਤ ਨੇ ਜਿਨ੍ਹਾਂ ਕੋਲ ਪਹਿਨਣ ਨੂੰ ਕੱਪੜੇ ਨਹੀਂ, ਖਾਣ ਨੂੰ ਭੋਜਨ ਨਹੀਂ, ਬੜੇ ਦੁਖੀ ਦੁਖੀ ਲੋਕ ਨੇ ਸੰਸਾਰ ਵਿੱਚ।
ਆਵੇ ਖਾਏ ਰੰਕ ਸਿਆਹੀ,
ਆਉਂਦੇ ਆ ਖਾਂਦੇ ਆ ਭਿਖਾਰੀਆਂ ਦੇ ਤੁਲ ਜ਼ਿੰਦਗੀ ਜਿਉਂਦੇ ਐ।
ਇਸ ਕਰ ਮੁਰ ਉਰ ਸ਼ਰਧਾ ਹਾਰੀ,
ਮੇਰੇ ਮਨ ਚ ਸ਼ਰਧਾ ਹਾਰ ਗਈ ਇਹ ਸੁਣ ਕੇ ਵੇਖ ਕੇ।
ਸਿਰ ਮਰਨਾ ਸਭ ਹਿਨ ਇੱਕ ਸਾਰੀ,
ਸਾਰਿਆਂ ਦੇ ਸਿਰ ਤੇ ਮਰਨਾ ਇੱਕੋ ਜਿਹਾ ਹੀ ਹੁੰਦਾ ਹੈ, ਚਾਹੇ ਕੋਈ ਰੰਗ ਹੈ ਤੇ ਚਾਹੇ ਕੋਈ ਰਾਜਾ ਹੈ, ਤੇ ਕੀ ਕੋਈ ਲੇਖਾ ਹੁੰਦਾ, ਕਿਹੜਾ ਕੋਈ ਧਰਮ ਰਾਜਾ ਹਿਸਾਬ ਕਿਤਾਬ ਲੈਂਦਾ। ਕਹਿੰਦਾ ਮੈਂ ਵੇਖਿਆ ਵੀ ਇੱਥੇ ਸਾਰਾ ਕੁਝ ਨਿਬੜ ਨਿਬੜਾ ਜਾਂਦਾ, ਮਰਨਾ ਤਾਂ ਸਾਰਿਆਂ ਦੇ ਸਿਰ ਉੱਤੇ ਹੈ।
ਦੋਹਰਾ ਧਰਾ ਤੀਰ ਦਾ ਧਰਮ ਤੁਰ, ਪਾਂਦੇ ਕੇ ਸੁਨ ਬੈਨ।
ਮੁਨਕਰ ਸੀ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਵੀ ਕੋਈ ਧਰਮ ਰਾਜਾ ਹੈ ਜਿਹੜਾ ਲੇਖਾ ਮੰਗਦਾ ਹੋਵੇ। ਅੱਜ ਕੱਲ ਵੀ ਪਾਂਧਾ ਜੀ ਵਾਂਗੂ ਬੜਿਆਂ ਦੀ ਇਹ ਬਿਰਤੀ ਹੈ ਵੀ ਕੋਈ ਧਰਮ ਰਾਜਾ ਨਹੀਂ ਹੁੰਦਾ, ਕੋਈ ਲੇਖਾ ਜੋਖਾ ਨਹੀਂ ਹੁੰਦਾ, ਕੋਈ ਜਮਦੂਤ ਨਹੀਂ ਹੁੰਦਾ ਜੀ, ਇਹ ਪ੍ਰਚਾਰ ਹੁੰਦਾ ਬਕਾਇਦਾ ਗੁਰੂ ਘਰਾਂ ਦੀਆਂ ਸਟੇਜਾਂ ਤੋਂ। ਖਬਰੇ ਉਹ ਗੁਰਬਾਣੀ ਨਹੀਂ ਪੜ੍ਹਦੇ ਜਾਂ ਪੜ੍ਹ ਕੇ ਗੁਰਬਾਣੀ ਤੋਂ ਜਾਣ ਬੁੱਝ ਕੇ ਉਲਟ ਚੱਲਦੇ ਹੈ, ਜਾਂ ਮਚਲੇ ਨੇ ਜਾਂ ਫਿਰ ਅਣਜਾਣ ਬਣੇ ਹੋਏ ਨੇ ਜਾਂ ਜਾਣ ਕੇ ਅਣਜਾਣ ਬਣੇ ਹੋਏ ਹੈ, ਇਹ ਤਾਂ ਗੁਰੂ ਜਾਣੇ ਜਾਂ ਉਹ ਜਾਣਨ। ਪਾਤਸ਼ਾਹ ਨੇ ਤਾਂ ਧਰਮ ਰਾਏ ਵੀ ਕਿਹਾ ਵੀ ਹੈ ਗੁਰਬਾਣੀ ਵਿੱਚ ਪਾਤਸ਼ਾਹ ਜੋ ਕਹਿ ਰਹੇ ਨੇ, ਜਿਹੜੇ ਬਾਰੇ ਸਤਿਗੁਰਾਂ ਨੇ ਗੁਰਬਾਣੀ 'ਚ ਕਿਹਾ ਉਹ ਹੈ। ਚੌਥੇ ਪਾਤਸ਼ਾਹ ਕਹਿੰਦੇ ਹੈ ਕਿ ਇੱਕ ਤਪਾ ਉਹ ਮਰਿਆ, ਮਰਨ ਤੋਂ ਬਾਅਦ ਜਦੋਂ ਗਿਆ ਤੇ ਧਰਮ ਰਾਜੇ ਨੇ ਆਖਿਆ ਇਹਨੂੰ ਉੱਥੇ ਸੁੱਟੋ ਜਿੱਥੇ ਪਾਪੀ ਨੇ ਗੌੜੀ ਦੀ ਵਾਰ 'ਚ ਆਉਂਦਾ ਨਾ ਜੇਕਰ, ਤੇ ਫਿਰ ਕਹਿੰਦੇ ਜੋ ਹਰੀ ਦੇ ਦਰ ਤੇ ਵਰਤਿਆ ਮੈਂ ਉਹ ਵੇਖ ਕੇ ਸੁਣਾਇਆ ਤੁਹਾਨੂੰ। ਜੇ ਚੌਥੇ ਪਾਤਸ਼ਾਹ ਕਹਿ ਰਹੇ ਨੇ ਵੀ ਹੈ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਹੈ, ਹੁਣ ਤੁਸੀਂ ਸਾਹਿਬਾਂ ਦੀ ਮੰਨੋਗੇ ਜਾਂ ਇਹਨਾਂ ਦੀਆਂ ਮੰਨੋਗੇ? ਜਿਹੜੇ ਅੱਜ ਕੁਝ ਹੋਰ ਕਹਿੰਦੇ ਆ, ਪਹਿਲਾਂ ਕੁਝ ਹੋਰ ਕਹਿੰਦੇ ਸੀ, ਕੀ ਜਾਣੀਏ ਆਉਣ ਵਾਲੇ ਦੋਹਾਂ ਚਾਰਾਂ ਸਾਲਾਂ ਚੋਂ ਕੀ ਆਖਣਗੇ, ਰੋਜ਼ ਹੀ ਬਦਲੇ ਰਹਿੰਦੇ ਆ। ਸਤਿਗੁਰਾਂ ਦਾ ਫੈਸਲਾ ਤਾਂ ਜੁਗੋ ਜੁਗ ਅਟਲ ਹੈ ਭਾਈ। ਜੇ 500 ਸਾਲ ਸਵਾ 550 ਸਾਲ ਪਹਿਲਾਂ ਇਹ ਬਚਨ ਕਹਿ ਰਹੇ ਨੇ, ਉਦੋਂ ਜਿੰਨੇ ਸਾਰਥਕ ਨੇ ਅੱਜ ਵੀ ਉਤਨੇ ਹੀ ਸਾਰਥਕ ਤੇ ਅਟਲ ਨੇ, ਅੱਜ ਤੋਂ ਲੱਖਾਂ ਸਾਲਾਂ ਬਾਅਦ ਵੀ ਉਨੇ ਹੀ ਸਾਰਥਕ ਤੇ ਅਟਲ ਰਹਿਣਗੇ, ਬਦਲਣਗੇ ਨਹੀਂ। ਜਿਹੜਾ ਬਦਲ ਗਿਆ ਬੋਲ ਫਿਰ ਉਹ ਅਟਲ, ਫਿਰ ਜੁਗੋ ਜੁਗ ਅਟਲ ਕਿਵੇਂ ਕਹਾਂਗੇ ਸਾਹਿਬ ਨੂੰ? ਤੋ ਇੱਥੇ ਕਹਿ ਰਹੇ ਨੇ ਕਿ ਹੈ। ਉਹ ਪਾਂਧਾ ਕਹਿੰਦਾ ਸੀ ਵੀ ਮੈਂ ਤੇ ਆਖਿਆ ਵੀ ਮਰ ਜਾਂਦਾ ਬੰਦਾ ਸਾਰਿਆਂ ਦੇ ਸਿਰ ਤੇ ਇੱਕੋ ਜਿਹਾ ਹੁੰਦਾ, ਮੈਂ ਤਾਂ ਮੁਨਕਰ ਹੋਇਆ ਫਿਰਦਾ ਜੀ ਇਹੋ ਜਿਹੇ ਲੇਖੇ ਤੋਂ। ਸਾਹਿਬ ਸੱਚੇ ਪਾਤਸ਼ਾਹ ਜੋ ਧਰਤੀ ਨੂੰ ਧੀਰਜ ਦੇਣ ਆਏ ਨੇ, ਧਰਮ ਦੀ ਤੁਜਾ ਹਨ ਤੁਰ, ਜਿੱਥੋਂ ਧਰਮ ਪੈਦਾ ਹੁੰਦਾ ਹੈ, ਇਹ ਪਾਂਧੇ ਦੇ ਬੋਲ ਸਤਿਗੁਰੂ ਜੀ ਨੇ ਸੁਣੇ, ਗਰੀਬਨ ਆਵਾਜ਼ ਐਸੇ ਸਤਿਗੁਰੂ ਜੀ ਨੇ।
ਦੁਤੀਏ ਸ਼ਬਦ ਪਦ ਬਦਨ ਤੇ ਬਦ ਤੰਗ ਸ਼ਰਧਾ ਦੇਣ,
ਇਹਦੇ ਮਨ ਚ ਸ਼ਰਧਾ ਦੇਣ ਲਈ, ਕਿਉਂਕਿ ਨਿਸ਼ਰਧਕ ਸੀ। ਇੱਕ ਗੱਲ ਯਾਦ ਰੱਖਿਓ, ਜਦੋਂ ਤੱਕ ਸ਼ਰਧਾ ਨਹੀਂ ਗੁਰੂ ਬਚਨਾਂ ਤੇ, ਉਦੋਂ ਤੱਕ ਜੀਵ ਦੀ ਕਦੇ ਵੀ ਕਲਿਆਣ ਸੰਭਵ ਨਹੀਂ ਹੈ। ਗੁਰੂ ਬਚਨਾਂ ਤੇ ਪੂਰਨ ਸ਼ਰਧਾ, ਕਿਸੇ ਮਨੁੱਖ ਦੇ ਬੰਦੇ ਦੇ ਕਹੇ ਬੋਲਾਂ ਤੇ ਸ਼ਰਧਾ ਨਹੀਂ ਰੱਖਣੀ, ਜੋ ਮੇਰੇ ਸਾਹਿਬ ਨੇ ਆਪਣੇ ਅੰਮ੍ਰਿਤ ਬਚਨ ਕਹੇ ਨੇ ਉਹਨਾਂ ਅੰਮ੍ਰਿਤ ਬਚਨਾਂ ਤੇ ਗੁਰਸਿੱਖ ਨੇ ਸ਼ਰਧਾ ਰੱਖਣੀ ਹੈ। ਅਰਥ ਆਪਣੀ ਮਰਜ਼ੀ ਨਾਲ ਨਾ ਕੋਈ ਘੁਮਾ ਫਿਰਾ ਕੇ ਕਰੀ ਜਾਵੇ। ਗੁਰੂ ਬਚਨ ਪੜ੍ਹੋ, ਸੁਣੋ, ਸਭ ਨੂੰ ਸਾਹਿਬ ਨੇ ਸੁਰਤ ਦਿੱਤੀ ਹੈ, ਅਭਿਆਸ ਕਰਕੇ ਵੇਖੋ ਪਾਤਸ਼ਾਹ ਕੀ ਕਹਿ ਰਹੇ ਨੇ ਬਾਣੀ ਦੁਆਰਾ। ਕਿਸੇ ਦੀ ਕਈ ਥੋਪੀ ਹੋਈ ਗੱਲ ਗੁਰਬਾਣੀ ਦੀਆਂ ਪੰਕਤੀਆਂ ਦੇ ਉੱਤੇ ਜੋ ਆਪਣੀ ਮਰਜ਼ੀ ਮੁਤਾਬਕ ਅਰਥ ਕਰਕੇ ਅਨਰਥ ਕਰ ਰਹੇ ਹਨ, ਉਹਦੇ ਤੇ ਯਕੀਨ ਨਹੀਂ ਕਰਨਾ ਭਾਈ। ਸ਼ਰਧਾ ਦੇਣ ਵਾਸਤੇ ਸਤਿਗੁਰੂ ਜੀ ਨੇ ਵੇਖਿਆ ਵੀ ਪੰਨ ਦੇ ਅੰਦਰ ਸ਼ਰਧਾ ਨਹੀਂ ਹੈ। ਸ਼ਰਧਾ ਨਹੀਂ ਤਾਂ ਮੰਨੇਗਾ ਕਿਵੇਂ? ਜੇ ਗੁਰੂ ਤੇ ਸ਼ਰਧਾ ਹੀ ਨਹੀਂ ਹੋਵੇਗੀ ਤਾਂ ਮੰਨੇਗਾ ਕਿਵੇਂ? ਤੋ ਪਾਤਸ਼ਾਹ ਇਹਦੇ ਮਨ ਚ ਸ਼ਰਧਾ ਬਣਾਉਣ ਵਾਸਤੇ ਬੋਲੇ,
ਸ਼੍ਰੀ ਮੁਖ ਵਾਕ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ।
ਕਿਉਂਕਿ ਇਸ ਸ਼ਬਦ ਦੇ ਚਾਰ ਪਦੇ ਨੇ, ਇੱਕ ਪਦਾ ਪਿੱਛੇ ਉਚਾਰਿਆ ਹੈ, ਹੁਣ ਦੂਸਰਾ ਬੰਦ ਉਚਾਰਦੇ ਨੇ, ਜਿੱਥੇ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ। ਜਿੱਥੇ ਗਿਆ ਵਡਿਆਈਆਂ ਮਿਲਦੀਆਂ ਹਨ, ਸਦਾ ਖੁਸ਼ੀਆਂ ਤੇ ਸਦਾ ਚਾਅ ਤੇ ਖੇੜਾ ਪੈਦਾ ਹੁੰਦਾ।
ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਮ।
ਪਾਂਦਾ ਜੀ, ਜਿਨ੍ਹਾਂ ਦੇ ਮਨ ਚ ਸੱਚਾ ਨਾਮ ਹੈ ਉਹ ਜਦੋਂ ਜਾਂਦੇ ਆ ਨਾ ਉੱਥੇ, ਉਹਨਾਂ ਦੇ ਮੱਥੇ ਤੇ ਤਿਲਕ ਕੱਢੇ ਜਾਂਦੇ ਆ ਸਤਿਕਾਰ ਵਜੋਂ, ਆਓ ਜੀ ਆਓ ਜੀ ਆਇਆ ਨੂੰ। ਉਹਨਾਂ ਨੂੰ ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਊ। ਰੇ ਰੇ ਦਰਗਹਿ ਕਹਿ ਨਾ, ਉਹਨਾਂ ਨੂੰ ਰੇ ਰੇ ਨਹੀਂ ਕਹਿੰਦੇ, ਪਰੇ ਹਟ ਏਦਾਂ ਨਹੀਂ ਕਹਿੰਦੇ। ਵੇਖਦੇ ਹਾਂ ਧਰਮਰਾਜ ਆਪ, ਆਓ ਮਹਾਰਾਜ ਆਓ ਜੀ ਆਇਆਂ ਨੂੰ, ਬਕਾਇਦਾ ਕਹਿੰਦੇ। ਉਹਨਾਂ ਦੇ ਮਸਤਕ ਦੇ ਉੱਤੇ ਤਿਲਕ ਕੱਢੇ ਜਾਂਦੇ ਆ, ਜਸ ਦੇ ਸੋਭਾ ਦਾ ਤਿਲਕ ਉਹਨਾਂ ਦੇ ਮਸਤਕ ਤੇ ਕੱਢਿਆ ਜਾਂਦਾ ਹੈ। ਕਿਹਨਾਂ ਦੇ? ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਦਾ ਅੰਮ੍ਰਿਤ ਨਾਮ ਵਸਦਾ ਹੈ, ਜਿਹੜੇ ਜਪਦੇ ਹਨ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਤਿੰਨ ਮੁਖ ਟਿੱਕੇ ਨਿਕਲ ਹੈ, ਤਿੰਨ ਮੁਖ ਟਿੱਕੇ ਨਿਕਲ ਹੈ,
ਤਿੰਨ ਮੁਖ ਟਿੱਕੇ ਨਿਕਲੇ, ਤਿੰਨ ਮੁਖ ਟਿੱਕੇ ਨਿਕਲੇ,
ਜਿਨ ਮਨ ਸੱਚਾ ਨਾਉ, ਜਿਨ ਮਨ ਸੱਚਾ ਨਾਉ,
ਜਿਨ ਮਨ ਸੱਚਾ ਨਾਉ, ਜਿਨ ਮਨ ਸੱਚਾ ਨਾਉ,
ਜਿਨ ਮਨ ਸੱਚਾ ਨਾਉ, ਜਿਨ ਮਨ ਸੱਚਾ ਨਾਉ,
ਜਿਨ ਮਨ ਸੱਚਾ ਨਾਉ, ਜਿਨ ਮਨ ਸੱਚਾ ਨਾਉ।
ਜਿਨ੍ਹਾਂ ਦੇ ਮਨਾਂ ਵਿੱਚ ਸਾਹਿਬ ਦਾ ਸੱਚਾ ਨਾਉ ਹੈ, ਦੋਹਾਂ ਜਹਾਨਾਂ ਵਿੱਚ ਲੋਕ ਪ੍ਰਲੋਕ ਵਿੱਚ ਉਹਨਾਂ ਦਾ ਜਸ ਹੁੰਦਾ, ਉਹਨਾਂ ਦੀ ਸੋਭਾ ਹੁੰਦੀ ਹੈ, ਉਹਨਾਂ ਦਾ ਮੁੱਖ ਉਜਵਲ ਹੁੰਦਾ। ਹਰ ਮਨ ਤਨ ਵਸਿਆ ਸੋਈ, ਜੈ ਜੈ ਕਾਰ ਕਰੇ ਸਭ ਕੋਈ। ਕਹਿੰਦੇ ਅੱਗੇ ਰੱਬ ਦੀ ਦਰਗਾਹ ਵਿੱਚ ਗਿਆ ਵੀ ਉਹਨਾਂ ਦੇ ਮਸਤਕ ਤੇ ਜਸ ਦਾ ਤਿਲਕ ਕੱਢਿਆ ਜਾਂਦਾ ਹੈ।
ਕਰਮ ਮਿਲੇ ਤਾਂ ਪਾਈਐ, ਨਾਹੀ ਗੱਲੀ ਵਾਓ ਦੁਆਓ।
ਪਰਮੇਸ਼ਰ ਦੀ ਬਖਸ਼ਿਸ਼ ਹੋਵੇ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਪਾਂਦਾ ਜੀ, ਹਵਾ ਵਿੱਚ ਗੱਲਾਂ ਕਰਨ ਨਾਲ ਨਹੀਂ। ਜਿਵੇਂ ਹਵਾ ਦੇ ਵਿੱਚ ਕੋਈ ਕਹਿੰਦਾ ਇਹਦਾ ਬੰਦਾ ਹਵਾ ਵਿੱਚ ਗੱਲਾਂ ਕਰਦਾ, ਇਹਦਾ ਕੋਈ ਸਿਰ ਪੈਰ ਨਹੀਂ। ਕਹਿੰਦੇ ਆ ਗੱਲਾਂ ਦੇ ਨਾਲ ਜਾਂ ਹਵਾ ਵਿੱਚ ਬੋਲਣ ਨਾਲ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਨਾਮ ਤਿਨਾਂ ਨੂੰ ਮਿਲਦਾ ਜਿਨ੍ਹਾਂ ਤੇ ਮੇਰੇ ਸਾਹਿਬ ਦਾ ਕਰਮ ਵਰਤਦਾ, ਬਖਸ਼ਿਸ਼ ਵਰਤਦੀ ਹੈ। ਕਰਮ ਮਿਲਿਆ ਤਾਂ ਕਰਮ ਦਾ ਮਤਲਬ ਹੁੰਦਾ ਬਖਸ਼ਿਸ਼। ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਤਾਂ ਪਾਈਦਾ ਇਸ ਅੰਮ੍ਰਿਤ ਨਾਮ ਨੂੰ, ਨਾ ਹੀ ਗੱਲੀ ਵਾਓ ਦੁਆਓ, ਨਹੀਂ ਤਾਂ ਬਾਕੀ ਗੱਲਾਂ ਕਰਨੀਆਂ ਤਾਂ ਮੂੰਹ ਚੋਂ ਹਵਾ ਕੱਢਣ ਦੇ ਬਰਾਬਰ। ਹਵਾ ਨਿਕਲ ਰਹੀ ਹੈ, ਕੀ ਫਾਇਦਾ ਉਹਦਾ ਉਹਨਾਂ ਗੱਲਾਂ ਦਾ? ਕਹਿੰਦੇ ਤਾਂ ਹਵਾ ਹੀ ਨਿਕਲ ਰਹੀ ਹੈ ਛਾਤੀ ਚ, ਜਿਵੇਂ ਲੁਹਾਰ ਦੀ ਧੌਂਕਣੀ ਵਿੱਚੋਂ ਹਵਾ ਨਿਕਲੀ ਜਾਂਦੀ ਹੈ, ਉਹ ਵਾਓ ਦੁਆਓ ਹੈ, ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਪਾਤਸ਼ਾਹ ਪੰਥ ਦੇ ਪ੍ਰਤੀ ਉਹਦੇ ਕਲਿਆਣ ਕਰਨ ਲਈ ਉਪਦੇਸ਼ ਉਚਾਰਨ ਕਰ ਰਹੇ ਨੇ। ਰਹਿੰਦਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ।